ਲਾ ਪਹਿਲਾ ਆਪੇ ਭਾਂਡੇ ਸਾਜੀਅਨ ਆਪੇ ਪੂਰਨ ਦੇ ਇੱਕ ਨੇ ਦੁੱਧ ਸਮਾਈਏ ਇੱਕ ਚੁੱਲ੍ਹੇ ਰਹਿਣ ਚੜੇ ਇੱਕ ਨੇ ਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ ਤੇ ਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮੱਲਾ ਦੂਜਾ ਆਪੇ ਸਾਜੇ ਕਰੇ ਆਪ ਜਾਇ ਵੀ ਰੱਖੇ ਆਪ ਇਸ ਵਿੱਚ ਜੰਤੂ ਪਾਏ ਕੇ ਦੇਖੇ ਥਾਪ ਥਾਪ ਕਿਸ ਨੂੰ ਕਹੀਏ ਨਾਨਕਾ ਸਭ ਕਿਛ ਆਪੇ ਆਪ ਪੌੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀ ਆਰਜਕ ਸਮਾਏ ਸਾਈ ਕਾਰ ਕਮਾਵਣੀ ਦੁਰ ਛੋੜੀ ਤਿੰਨੇ ਪਾਏ ਨਾਨਕ ਏਕ ਹੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜੇ ਤਿਸੇ ਰਜਾਏ ਸੋ ਕਰੇ ਜੇ ਤਿਸੇ ਰਜਾਏ ਸੁਧ ਆਸਾ ਦੀਵਾਰ ਦੀ 24ਵੀਂ ਪੌੜੀ ਔਰ ਆਸਾ ਦੀਵਾਰ ਦੀ ਸਮਾਪਤੀ ਦੀ ਪੌੜੀ ਇਸ ਨਾਲ ਵੀ ਦੋ ਸਲੋਕ ਨੇ ਇੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਕਰੀਬਨ ਕਰੀਬਨ ਦੋਹਾਂ ਵਿੱਚ ਖਿਆਲਾਂ ਦੀ ਲੜੀ ਇੱਕੋ ਹੀ ਚੱਲਦੀ ਹੈ ਆਪੇ ਭਾਂਡੇ ਸਾਜੀਅਨ ਆਪੇ ਪੂਰਨ ਦੇ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਅਕਾਲ ਪੁਰਖ ਨੂੰ ਇੱਕ ਕੁਮਾਰ ਨਾਲ ਤਸ਼ਬੀਹ ਦਿੰਦੇ ਨੇ ਅਤੇ ਕੁਮਾਰ ਦੀ ਤਰ੍ਹਾਂ ਉਹਨੇ ਤਰ੍ਹਾਂ ਤਰ੍ਹਾਂ ਦੇ ਜੀਵਾਂ ਦੇ ਭਾਂਡੇ ਘੜੇ ਨੇ ਦੇਖਦੇ ਹਾਂ ਕੁਮਾਰ ਘੜੇ ਬਣਾ ਰਿਹਾ ਮਟਕੀਆਂ ਬਣਾ ਰਿਹਾ ਕਸੌਰੇ ਬਣਾ ਰਿਹਾ ਕੂਜ਼ੇ ਬਣਾ ਰਿਹਾ ਕਿਸੇ ਦੇ ਉੱਤੇ ਬੜੇ ਸੋਹਣੇ ਢੰਗ ਦੀ ਚਿੱਤਰਕਾਰੀ ਕਰ ਰਿਹਾ ਕਿਸੇ ਨੂੰ ਉਂਝ ਹੀ ਸਾਦਾ ਰਹਿਣ ਦਿੰਦਾ ਪਿਆ ਮਾਮੂਲੀ ਜਿਹਾ ਰੰਗ ਜੋ ਹੈ ਪਾ ਦਿੱਤਾ ਹੈ ਅਨੰਤ ਘੜੇ ਫਿਰ ਇਹ ਘੜੇ ਵੱਖ ਵੱਖ ਲੋਕਾਂ ਦੇ ਘਰਾਂ 'ਚ ਗਏ ਕਿਸੇ ਨੇ ਉਹਦੇ 'ਚ ਦੁੱਧ ਪਾ ਕੇ ਰੱਖਿਆ ਔਰ ਕਿਸੇ ਨੇ ਉਸ ਭਾਂਡੇ ਨੂੰ ਅੱਗ 'ਤੇ ਧਰ ਦਿੱਤਾ ਹੈ ਦਿਨ ਰਾਤ ਅੱਗ 'ਤੇ ਪਿਆ ਥੱਲੇ ਅੱਗ ਪਈ ਬਲਦੀ ਹੈ ਇਸ ਨੂੰ ਕਬੀਰ ਆਪਣੇ ਢੰਗ ਨਾਲ ਕਹਿੰਦੇ ਨੇ ਕਾਹੂ ਮੈਂ ਮੋਤੀ ਮੁਕਤਾਹਲ ਕਾਹੂ ਬਿਆਦ ਲਗਾਈ ਕੁਮਾਰੇ ਏਕ ਚੋ ਮਾਟੀ ਗੂੰਦੀ ਬੋਬਿਦ ਬਾਨੀ ਲਾਈ ਕਾਹੂ ਮੈਂ ਮੋਤੀ ਮੁਕਤਾਹਲ ਕਾਹੂ ਬਿਆਦ ਲਗਾਈ ਉਸ ਕੁਮਾਰ ਨੇ ਤਰ੍ਹਾਂ ਤਰ੍ਹਾਂ ਦੇ ਇਹ ਜਿਹੜੇ ਭਾਂਡੇ ਬਣਾਏ ਨੇ ਕਿਸੇ ਨੇ ਘਰ ਵਿੱਚ ਉਸੇ ਭਾਂਡੇ ਦੇ ਅੰਦਰ ਮੋਤੀਆਂ ਨੂੰ ਰੱਖਿਆ ਹੋਇਆ ਹੈ ਹੀਰਿਆਂ ਨੂੰ ਛੁਪਾ ਕੇ ਰੱਖਿਆ ਉਸ ਬਣੇ ਹੋਏ ਭਾਂਡੇ ਦੇ ਵਿੱਚ ਪਰ ਕੋਈ ਉਹੀ ਭਾਂਡਾ ਅੱਗ ਦੇ ਉੱਤੇ ਚੜਿਆ ਹੋਇਆ ਤਪਿਆ ਪਿਆ ਹੇ ਪ੍ਰਭੂ ਇਹ ਜੀਵਾਂ ਦੇ ਭਾਂਡੇ ਜੋ ਤੂੰ ਸਾਜੇ ਨੇ ਦੇਖਦੇ ਹਾਂ ਕਿਸੇ ਦੇ ਅੰਦਰ ਤੇ ਗਿਆਨ ਦਾ ਹੀਰਾ ਚਮਕਦਾ ਪਿਆ ਕਿਸੇ ਦੇ ਅੰਦਰ ਭਗਤੀ ਦੇ ਮੋਤੀ ਪਏ ਹੋਏ ਨੇ ਕਿਸੇ ਦੇ ਅੰਦਰ ਦੈਵੀ ਗੁਣਾਂ ਦੇ ਰਤਨ ਪਏ ਨੇ ਪੰਨੇ ਪਏ ਨੇ ਮੂੰਗੇ ਜਵਾਹਰਾਤ ਪਏ ਨੇ ਪਰ ਕੋਈ ਦੁੱਖਾਂ ਦੇ ਚੁੱਲ੍ਹੇ ਤੇ ਹੀ ਸੜਦੇ ਪਏ ਨੇ ਔਰ ਤਪ ਰਹੇ ਨੇ ਦਿਨ ਰਾਤ ਪ੍ਰਭੂ ਭਾਂਡੇ ਤੇ ਤੂੰ ਹੀ ਬਣਾਏ ਨੇ ਸਾਜਨਾ ਤੇ ਤੇਰੀ ਹੈ ਪਰ ਇਹ ਕਮਾਲ ਦੀ ਸਾਜਨਾ ਹੈ ਕਿਸੇ ਵਿੱਚ ਹੀਰੇ ਤੇ ਮੋਤੀ ਤੇ ਕੋਈ ਚੁੱਲ੍ਹੇ ਤੇ ਜੋ ਹੈ ਚੜਿਆ ਹੋਇਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਇਸ ਢੰਗ ਨਾਲ ਦੇਖਦਾ ਪਿਆ ਆਪੇ ਭਾਂਡੇ ਸਾਜੀਅਨ ਆਪੇ ਪੂਰਨ ਦੇ ਆਪ ਹੀ ਇਹਨਾਂ ਭਾਂਡਿਆਂ ਦੀ ਸਾਜਨਾ ਕਰਦਾ ਹੈ ਆਪ ਹੀ ਇਹਨਾਂ ਨੂੰ ਪਾਇਆ ਤਕਮੀਲ ਤੱਕ ਲੈ ਜਾਂਦਾ ਹੈ ਪਰ ਇੱਕ ਨੀ ਦੁੱਧ ਸਮਾਈਏ ਇੱਕ ਚੁੱਲ੍ਹੇ ਰਹਿਣ ਚਲੇ ਗਏ ਇੱਕ ਨਾ ਦੇ ਤੇ ਸਾਂਭ ਕੇ ਦੁੱਧ ਰੱਖ ਦਿੱਤਾ ਜਾਂਦਾ ਹੈ ਪਰ ਇੱਕ ਅਗਨੀ ਤੇ ਚੜੇ ਹੋਏ ਨੇ ਪੱਠੀ ਤੇ ਪਏ ਨੇ ਅੱਗ ਤੇ ਹੀ ਪਏ ਨੇ ਅਗਰ ਮਨੁੱਖ ਭਾਂਡੇ ਦੀ ਤਰ੍ਹਾਂ ਹੈ ਤਾਂ ਵਾਕਈ ਇਸ ਦੇ ਅੰਦਰ ਦੈਵੀ ਗੁਣਾਂ ਦਾ ਦੁੱਧ ਵੀ ਪਿਆ ਹੋਵੇਗਾ ਔਰ ਇਹ ਭਾਂਡੇ ਦੀ ਤਰ੍ਹਾਂ ਹੈ ਤਾਂ ਫਿਰ ਚੁੱਲ੍ਹੇ ਵੀ ਚੜਿਆ ਹੋਵੇਗਾ ਕਿਧਰੇ ਨਾ ਕਿਧਰੇ ਚੁੱਲ੍ਹੇ ਤੇ ਚੜਿਆ ਪਿਆ ਹੋਵੇਗਾ ਦੇਖਦੇ ਹਾਂ ਬਹੁਤੇ ਭਾਂਡੇ ਤੇ ਚੁੱਲ੍ਹੇ ਤੇ ਹੀ ਚੜੇ ਹੋਏ ਨੇ ਕੋਈ ਕਿਸੇ ਦੁੱਖ ਦੇ ਚ, ਕੋਈ ਕਿਸੇ ਦੁੱਖ ਦੇ ਚ, ਕੋਈ ਕਿਸੇ ਵਿਪਤਾ ਚ, ਕੋਈ ਕਿਸੇ ਵਿਪਤਾ ਚ। ਅਕਸਰ ਐਸਾ ਹੁੰਦਾ ਹੈ ਕਿ ਮਨੁੱਖ ਆਪਣੀ ਅਕਲ ਜ਼ਿਆਦਾ ਸਮਝਦਾ ਹੈ, ਦੂਜੇ ਦਾ ਧਨ ਜ਼ਿਆਦਾ ਸਮਝਦਾ ਹੈ, ਆਪਣਾ ਦੁੱਖ ਛੋਟਾ ਵੀ ਵੱਡਾ ਮੰਨਦਾ ਹੈ ਤੇ ਦੂਜੇ ਦਾ ਨਿੱਕਾ ਜਿਹਾ ਸੁੱਖ ਵੀ ਬਹੁਤ ਵੱਡਾ ਮੰਨ ਲੈਂਦਾ ਹੈ। ਇਹ ਮਨੁੱਖ ਦੇ ਦੇਖਣ ਦੇ ਆਪਣੇ ਜੋ ਹੈ ਪੈਮਾਨੇ ਨੇ। ਬਾਬਾ ਫਰੀਦ ਕਹਿੰਦੇ ਨੇ, ਆਮ ਬੰਦਿਆਂ ਦਾ ਤੇ ਕਹਿਣਾ ਇੱਕ ਪਾਸੇ, ਮੈਨੂੰ ਵੀ ਇਹ ਭੁਲੇਖਾ ਲੱਗ ਗਿਆ ਸੀ ਕਿ ਮੈਂ ਦੁਖੀ ਹਾਂ, ਜਗਤ ਸੁਖੀ ਹੈ। ਮੇਰੇ ਨਾਲੋਂ ਸਾਰਾ ਜਗਤ ਸੁਖੀ ਹੈ ਔਰ ਦੁਖੀ ਹਾਂ ਤਾਂ ਕੇਵਲ ਮੈਂ। ਪਰ ਜਦ ਮੇਰੀ ਇਹ ਸੋਚਣੀ ਸੀ ਉਦੋਂ ਮੈਂ ਖੱਡ ਵਿੱਚ ਖੜਾ ਸੀ, ਦੁਨੀਆ ਮੈਨੂੰ ਮਹਿਲ ਮਾੜੀਆਂ ਤੇ ਬੈਠੀ ਹੋਈ ਦਿਖਾਈ ਦਿੰਦੀ ਸੀ। ਸਹਿਜੇ ਸਹਿਜੇ ਮੈਂ ਵੀ ਚੜ੍ਹਨਾ ਸ਼ੁਰੂ ਕੀਤਾ ਤੇ ਜਦ ਪਹਾੜੀ ਦੀ ਸ਼ਿਖਰ ਤੇ ਪਹੁੰਚਿਆ, ਪਹਾੜ ਦੀ ਚੋਟੀ ਤੇ ਮੈਂ ਪਹੁੰਚਿਆ ਤਾਂ ਮੈਂ ਕੀ ਦੇਖਿਆ, ਦੁੱਖਾਂ ਦੀ ਅੱਗ ਤੇ ਘਰ ਘਰ ਵਿੱਚ ਪਈ ਬਲਦੀ ਹੈ। ਬਾਬੇ ਫਰੀਦ ਦਾ ਇਹ ਸਲੋਕ ਬੜਾ ਕੀਮਤੀ ਸਲੋਕ ਹੈ। ਆਪ ਕਹਿੰਦੇ ਨੇ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜਗ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਘਰ ਘਰ ਵਿੱਚ ਮੈਨੂੰ ਭਾਂਡੇ ਚੁੱਲ੍ਹੇ ਤੇ ਚੜੇ ਹੋਏ ਦਿਖਾਈ ਦਿੰਦੇ ਪਏ ਨੇ, ਘਰ ਘਰ ਵਿੱਚ ਅੱਗ ਬਲਦੀ ਹੋਈ ਦਿਖਾਈ ਦੇ ਰਹੀ ਹੈ। ਪਰ ਉੱਚੇ ਚੜ੍ਹ ਕੇ ਦੇਖਿਆ, ਬਿਨਾਂ ਉਚਾਈ ਤੇ ਚੜ੍ਹਿਆ ਇਹ ਅਸਲੀਅਤ ਦਿਖਾਈ ਨਹੀਂ ਦੇਗੀ ਤੇ ਉਚਾਈ ਹੈ ਗਿਆਨ ਦੀ, ਉਚਾਈ ਹੈ ਸੂਝ ਸਮਝ ਦੀ। ਜਦ ਕੋਈ ਮਨੁੱਖ ਸੂਝ ਸਮਝ ਦੀ ਉੱਚੀ ਟੀਸੀ ਤੇ ਪਹੁੰਚਦਾ ਹੈ, ਸਾਰਾ ਜਗਤ ਉਸਨੂੰ ਦੁੱਖ ਦੀ ਲਪੇਟ ਦੇ ਵਿੱਚ ਦਿਖਾਈ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਇਹ ਫੈਸਲਾਕੁਨ ਗੱਲ ਕਰ ਦਿੱਤੀ ਹੈ ਕਿ ਬਾਲੀ ਰੋਵੈ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਹ ਦੋ ਵਾਕ ਜਗਤ ਪ੍ਰਸਿੱਧ ਨੇ, ਨਾਨਕ ਦੁਖੀਆ ਸਭ ਸੰਸਾਰ। ਇਹ ਬੰਦੇ ਸਿਰਫ ਤੂੰ ਹੀ ਦੁਖੀ ਨਹੀਂ, ਸਾਰਾ ਜਗਤ ਦੁੱਖ ਦੇ ਚ ਹੈ। ਪਰ ਚੁੱਲ੍ਹੇ ਤੇ ਵੀ ਉਸਨੇ ਜਦ ਕੋਈ ਭਾਂਡੇ ਚਾੜੇ ਨੇ, ਕੁਝ ਮਕਸਦ ਤੇ ਹੋਵੇਗਾ, ਆਖਿਰ ਉਸਦਾ ਕੁਛ ਨਾ ਕੁਛ ਤੇ ਮੁਦਾ ਹੋਵੇਗਾ। ਇੱਕ ਸੂਫੀ ਦਾ ਕਹਿਣਾ ਹੈ, ਜ਼ਖਮ ਜਬ ਵੀ ਕੋਈ ਜ਼ਿਹਨੋ ਦਿਲ ਪਰ ਲਗਾ, ਜ਼ਿੰਦਗੀ ਕੀ ਤਰਫ ਇੱਕ ਦਰੀਚਾ ਖੁਲਾ, ਹਮ ਵੀ ਗੋਇਆ ਕਿਸੀ ਸਾਜ਼ ਕੇ ਤਾਰ ਹੈ, ਚੋਟ ਖਾਤੇ ਰਹੇ ਗੁਨਗੁਨਾਤੇ ਰਹੇ। ਜ਼ਰਬ ਨਾ ਪਹੁੰਚਾਈਏ ਤੰਤੀ ਸਾਜ਼ ਤੇ ਤਾਂ ਉਸਦੇ ਚੋਂ ਸੰਗੀਤ ਨਹੀਂ ਨਿਕਲਦਾ, ਗੀਤ ਨਹੀਂ ਨਿਕਲਦਾ। ਅਗਰ ਮਨੁੱਖ ਨੂੰ ਇੱਕ ਸਿਤਾਰ ਮੰਨ ਲਈਏ, ਅਗਰ ਮਨੁੱਖ ਨੂੰ ਇੱਕ ਸਾਜ਼ ਮੰਨ ਲਈਏ ਤਾਂ ਮੈਂ ਦੇਖਿਆ ਉਹੀ ਸਾਜ਼ ਚੰਗੇ ਵੱਜੇ ਨੇ ਜਿਨ੍ਹਾਂ ਦੀ ਤਾਰਾਂ ਤੇ ਕੋਈ ਜ਼ਰਬ ਪਹੁੰਚੀ ਹੈ, ਜਿਨ੍ਹਾਂ ਦੀ ਤਾਰਾਂ ਤੇ ਕੋਈ ਚੋਟ ਪਹੁੰਚੀ ਹੈ। ਜਿਨ੍ਹਾਂ ਦੀ ਤਾਰਾਂ ਤੇ ਕੋਈ ਚੋਟ ਨਹੀਂ ਪਹੁੰਚੀ ਉਹਨਾਂ ਦੇ ਸੰਗੀਤ ਤੇ ਅੱਜ ਤੱਕ ਨਹੀਂ ਨਿਕਲ ਸਕਿਆ, ਉਹ ਸਾਜ਼ ਐਵੇਂ ਪਏ ਨੇ। ਦੁਨੀਆਂ ਭਰ ਦੇ ਦਾਰਸ਼ਨਿਕ ਭਗਤ ਸੰਤ ਜਨ 99% ਉਹੀ ਨੇ ਜੋ ਦੁੱਖਾਂ ਦੀ ਖਾਣ ਦੇ ਚੋਂ ਨਿਕਲੇ ਨੇ, ਜੋ ਗਮ ਦੇ ਡੂੰਘੀਆਂ ਧਾਰਾਵਾਂ ਦੇ ਚੋਂ ਮੋਤੀਆਂ ਦੀ ਤਰ੍ਹਾਂ ਜੋ ਹੈ ਨਿਕਲੇ ਨੇ। ਜਾਪਦਾ ਹੈ ਇਹ ਵੀ ਇੱਕ ਪ੍ਰਭੂ ਦੀ ਲੋੜ ਸੀ। ਜੈਸੇ ਜ਼ਰਬ ਪਹੁੰਚਾਏ ਬਿਨਾਂ ਸਾਜ਼ ਦੇ ਚੋਂ ਸੰਗੀਤ ਨਹੀਂ ਨਿਕਲਦਾ, ਡੂੰਘੀ ਧਾਰ ਵਿੱਚ ਡੁਬਕੀ ਲਾਏ ਬਿਨਾਂ ਮੋਤੀਆਂ ਦੀ ਪ੍ਰਾਪਤੀ ਨਹੀਂ, ਇਸੇ ਤਰੀਕੇ ਨਾਲ ਦੁੱਖ ਨੂੰ ਗਹਿਰੇ ਤਲ ਵਿੱਚ ਸਮਝੇ ਬਿਨਾਂ ਸੁੱਖ ਦਾ ਅਨੁਭਵ ਮਾਨਣਾ ਵੀ ਬੜਾ ਔਖਾ ਹੈ। ਇਹੀ ਕਾਰਨ ਹੈ ਕਿ ਵਿਪਰੀਤ ਹਾਲਤ ਪਰਿਪੂਰਨ ਪਰਮਾਤਮਾ ਨੇ ਬਣਾਈ ਹੈ। ਇਸ ਵਾਸਤੇ ਸੁੱਖ ਦਾ ਬਹੁਤ ਵੱਡਾ ਬੋਧ ਉਹਨਾਂ ਨੂੰ ਹੀ ਪ੍ਰਾਪਤ ਹੋਇਆ ਹੈ, ਉਹਨਾਂ ਨੂੰ ਹੀ ਮਿਲਿਆ ਹੈ ਜਿਨ੍ਹਾਂ ਕੋਲ ਦੁੱਖ ਦਾ ਬਹੁਤ ਵੱਡਾ ਬੋਧ ਸੀ। ਇਸ ਵਾਸਤੇ ਦੁੱਖ ਨੂੰ ਕਿਧਰੇ ਪਰਮਾਤਮਾ ਦੀ ਕਰੋਪੀ ਨਾ ਮੰਨ ਲਈ ਹੈ। ਕਿਤਿਆਂ ਦੁੱਖ ਭੁੱਖ ਸਦਮਾ ਇਹ ਬੇਦਾਤ ਤੇਰੀ ਦਾਤਾਰ। ਤੋ ਮਹਾਰਾਜ ਕਹਿੰਦੇ, ਇੱਕ ਨੀ ਦੁੱਧ ਸਮਾਈਏ ਇੱਕ ਚੁੱਲ੍ਹੇ ਰਹਿਣ ਚਲੇ। ਇੱਕ ਨਾ ਦੇਸ਼ ਤੇ ਦੁੱਧ ਪਿਆ, ਜੰਮਦਿਆਂ ਹੀ ਰਾਜਕੁਮਾਰ, ਜੰਮਦਿਆਂ ਹੀ ਠਾਠ ਪਾਠ, ਜੰਮਦਿਆਂ ਹੀ ਸ਼ਾਨੋ ਸ਼ੌਕਤ, ਪਰ ਇੱਕ ਚੁੱਲ੍ਹੇ ਤੇ ਪਏ ਨੇ, ਅੱਗ ਤੇ ਜੋ ਹੈ ਪਏ ਨੇ। ਪਰ ਇਸ ਦੇ ਵਿੱਚ ਕਦੀ ਬਹੁਤ ਮੁਤਾਲਾ ਕਰੀਏ, ਜ਼ਿੰਦਗੀ ਦੇ ਵਿੱਚ ਕੋਈ ਚੁਣੌਤੀ ਨਾ ਹੋਵੇ, ਕੋਈ ਸੰਘਰਸ਼ ਨਾ ਹੋਵੇ ਤੇ ਮਨੁੱਖ ਅੱਗੇ ਨਹੀਂ ਵੱਧਦਾ, ਅਗਾਂਹ ਨਹੀਂ ਵੱਧ ਸਕਦਾ। تے سب تو وڈا سنگھرش ہے دکھ. اس دکھ نو ہی مہاتما بدھ نے سمجھیا تے سدھارت مہاتما بن گئے. اس دکھ تو ہردا پیڑت ہویا چاہے دکھ کسے ہور دا سی اپنا نہیں سی. کسے بڈھے نو ویکھیا ہے, کسے دی لاش ویکھی ہے, مرجھایا ہویا پھل ویکھیا ہے, روندے ہوئے کوئی منکھ دیکھ لینے, دکھ تے دوجیاں دا سی لیکن اپنے ہردے دی تھاں دتی اپنا ہردا رو اٹھیا, تڑپ اٹھیا. سدھارت جد رویا اُدے رون دے ہنجواں وچ سدھارت بہ گیا, مہاتما بدھ پرگٹ ہو گیا. دکھ نے ہی سدھارت نو مہاتما بدھ بنا دیتا. تو سدھارت جیسے تے کئی راج کمار نے, کون پوچھدا ہے, اتہاس وچ بھی نام و نشان مٹ گئے نے, پر جد تک سورج چند تارے رہن گے مہاتما بدھ نو مٹانا بہت اوکھا ہے. ہنجواں دے نال سدھارت مٹ گیا ہے, مہاتما بدھ پیدا ہو گیا. بھاویں اے بھانڈا چولہے تے چڑھیا پر چولہے تے چڑھ کے امر ہو گیا, پک گیا, پختہ ہو گیا. اگنی نے اس نو پکا کر دیتا, ہور مضبوط کر دیتا. جس بھانڈے ساگ سبزی بنائی جاندی ہے پرانا زمانہ مٹی دے بھانڈے, اور جو جتنا زیادہ اگ تے چڑھیا ہویا بھانڈا ہوندا سی وہ اتنا ہی زیادہ مضبوط ہو جاندا سی, وہ اتنا ہی زیادہ جو ہے پک جاندا سی, اور بالکل دھاتو دی طرح مضبوط ہو جاندا سی. تو انہاں منکھاں دے اندر بہت وڈی پکیائی دیکھن نو ملدی ہے جنہاں نے بہت گہرے دکھ محسوس کیتے ہون. لازمی نہیں کہ دکھ انہاں دی چولی چ ہون, ایسا بھی ہو سکدا ہے دکھ کسے دا ہے محسوس آپ کیتا ہے, پیڑا کسے دی ہے پر محسوس آپ کیتی ہے. تے جد محسوس آپ کیتی ہے تو آپ تے چولے تے بیٹھ گیا, آپ تے جو ہے تڑپے ہے. تو مہاراج کہندے نے اک نی دودھ سمائیے, ایک چولے رہن چڑے ایک نہالی پہ سمن ایک اوپر رہن کھڑے. کمال دی گلے مہاراج میں دیکھنا, ایک تے سونے بستر تے ستے پینے, ایک انہاں دی رکھوالی کرن لئی چوکیدار بار کھڑے نے. ساری رات جاگ کے کوئی ساری رات کسے نو سلا رہے ہے, کوئی ساری رات آرام دی تے سرکشت نیند سو سکے, کوئی ساری رات بے رام ہو کے جاگے ہے, کوئی ساری رات بے آرامی نال پہرا دیندا رہا ہے. اس واسطے کہ ساری رات کوئی آرام نال سو سکے. مہاراج کہندے میں حیران ہاں, کئیاں دا آرام کئیاں دی بے آرامی تے کھڑا ہے. اس واسطے جو آرام دے چ ہے وہ کدرے بہت اپنے آپ نو وڈا نہ سمجھ لوے, وہ دی سرکشا تے اس دا بہت وڈا آرام کسی دی بے آرامی تے کھڑے ہے. ایک موری دی اٹ ہے, تھلے دی اٹ ہے, ایک اوپر دی اٹ ہے چھت دی. دیوار دی اوپر دی اٹ سب تو اچھی دی اٹ اگر ایسا مان کرے, اے اٹ تو سب تو تھلے میں سب تو اوپر, اس واسطے میں وڈی ہاں تو چھوٹی ہیں, تو تے بالکل تھلے پئی ہیں زمین تے, اے مینو دیکھ میں آسمان تک پہنچ گئی ہاں, میں بلندیاں نو چھو لے ہیں اونچائیاں نو چھو لے ہیں. پر حقیقت اے ہے کہ کوئی اٹ تھلے نہ ہوئے تا کوئی اٹ اوپر بھی نہیں جا سکتی. کئیاں دا بہت اچا اٹھنا محض اس واسطے ہے کہ کچھ تھلے نے. کوئی اٹا تھلے رہن نو اگر راضی نہیں تا قطعی کوئی اٹا اوپر رہ ہی نہیں سکدے. یہ پربھو دی اک لیلا کہ اٹا کچھ تھلے بھی چاہی دیاں نے تائیں اٹا کچھ اوپر رہ سکدی. کچھ ایک دو منکھ بے آرام نیند وچ وی چاہی دے نے تائیں ایک دو آرام کر سکن گے. اس طرح دی لیلا, اس طرح دا کھیل. مہاراج کہندے میں کھیل دیکھ کے حیران ہاں کہ ایک آرام نال سو رہے نے تے ایک ساری رات بے آرامی نال کھڑے ہو کے انہاں دے پیرا پے دیندے نے. ایک نہالی پے سمن ایک اوپر رہن کھڑے, تنا سوارے نانکا جن کو نظر کرے. جنہاں تے اپنی بخشش کردا ہے انہاں نو ادھیاتمک گناں نال شنگار دیندا ہے, سوار دیندا ہے. سب تو وڈا شنگار ہے ادھیاتمک گن, ادھیاتمک زیور, ربی گناں دے زیور جس نے پہن لے نے, اس تو وڈی سندرتا جگت وچ کوئی ہور ہے نہیں. وہ سب تو وڈا سوریا ہویا منک ہے. دوجا سلوک, دوجے پادشاہ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਆਪੇ ਸਾਜੇ ਕਰੇ ਆਪ ਜਾਈ ਵੀ ਰੱਖੇ ਆਪ। ਸਾਜਨਾ ਉਹ ਆਪ ਕਰਦਾ ਹੈ, ਰਕਸ਼ਾ ਉਹ ਆਪ ਕਰਦਾ ਹੈ, ਜਾਈ ਵੀ ਰੱਖੇ ਆਪ, ਆਪਣੀ ਜਾਈ ਹੋਈ ਆਪਣੀ ਬਣਾਈ ਹੋਈ ਇਹਦੀ ਹਿਫਾਜ਼ਤ ਵੀ ਉਹ ਆਪ ਕਰਦਾ ਹੈ। ਪਹਾੜ ਨੇ, ਬ੍ਰਿਕਸ਼ ਨੇ, ਸਾਗਰ ਹੈ, ਗ੍ਰਹਿ ਨਛੱਤਰ ਨੇ, ਇਹ ਉਸਨੇ ਹੀ ਥੰਮ ਕੇ ਰੱਖੇ ਹੋਏ ਨੇ। ਤੇ ਜੇ ਇਤਨਾ ਵੱਡਾ ਪਸਾਰਾ ਉਸਨੇ ਥੰਮ ਕੇ ਰੱਖਿਆ ਹੈ ਤਾਂ ਇਹ ਬੰਦੇ ਤੈਨੂੰ ਵੀ ਉਸੇ ਨਹੀਂ ਥੰਮ ਕੇ ਰੱਖਿਆ ਹੈ, ਜ਼ਰਾ ਸੋਚ। ਇਹ ਤੇ ਕਈ ਦਫ਼ਾ ਕੋਡ ਕਿਰਲੀ ਐਸਾ ਸੋਚ ਲੈਂਦੀ ਹੈ ਕਿ ਮੈਂ ਸ਼ੈਤੀਰ ਦੇ ਥੱਲੇ ਨਾ ਆਵਾਂ ਤੇ ਸ਼ੈਤੀਰ ਗਿਰ ਜਾਏਗਾ। ਕਈ ਦਫ਼ਾ ਮੈਂ ਐਸਾ ਧਾਰਨਾ ਦੇ ਵਿੱਚ ਮਨੁੱਖਾਂ ਨੂੰ ਦੇਖਦਾ ਜੋ ਸੋਚਦੇ ਨੇ ਕਿ ਸ਼ਾਇਦ ਅਸੀਂ ਨਾ ਹੋਈਏ ਸੰਸਾਰ ਕਿਵੇਂ ਚੱਲੇਗਾ, ਅਸੀਂ ਨਾ ਹੋਈਏ ਪਰਿਵਾਰ ਕਿਵੇਂ ਚੱਲੇਗਾ, ਅਸੀਂ ਨਾ ਹੋਈਏ ਇਹ ਸੰਸਥਾ ਕਿਵੇਂ ਚੱਲੇਗੀ। ਪਰ ਦੇਖਣ ਦੇ ਵਿੱਚ ਆਉਂਦਾ ਜਦ ਉਹ ਨਹੀਂ ਰਹਿ ਜਾਂਦਾ ਤਾਂ ਸੰਸਾਰ ਤੇ ਚੱਲਦਾ ਹੀ ਰਹਿੰਦਾ, ਪਰਿਵਾਰ ਤੇ ਚੱਲਦਾ ਹੀ ਰਹਿੰਦਾ, ਸੰਸਥਾਵਾਂ ਤੇ ਚੱਲਦੀਆਂ ਹੀ ਰਹਿੰਦੀਆਂ ਨੇ। ਇਹਨੂੰ ਹੀ ਮਹਾਰਾਜ ਕਹਿੰਦੇ ਨੇ ਕੀਤੀ ਗਈ ਦੇਖਵਾ ਜੇ ਵਜਾਏ ਵਹੀ ਇੱਕ ਰੈਸੀ ਜੋ ਸਾਚਾ ਖੁਦਾ ਹੈ ਆਪੇ ਸਾਜੇ ਕਰੇ ਆਪ ਜਾਈ ਵੀ ਰੱਖੇ ਆਪ ਤਿਸ ਵਿੱਚ ਜੰਤ ਉਪਾਏ ਕੇ ਦੇਖੇ ਥਾਪ ਉਦਾਪ। ਇਹ ਜਿਹੜੀ ਸ੍ਰਿਸ਼ਟੀ ਉਸਦੀ ਜਾਈ ਹੋਈ ਹੈ ਇਸ ਵਿੱਚ ਤਰ੍ਹਾਂ ਤਰ੍ਹਾਂ ਦੇ ਜੀਵਾਂ ਜਨਤਾ ਨੂੰ ਪੈਦਾ ਕਰਕੇ ਮਾਰ ਕੇ ਉਥਾਪ ਕੇ ਔਰ ਥਾਪਨਾ ਕਰਕੇ ਉਹ ਪਰਿਪੂਰਨ ਪਰਮਾਤਮਾ ਵੇਖਦਾ ਹੈ ਇਸ ਕੌਤਕ ਨੂੰ। ਕਿਸ ਨੂੰ ਕਹੀਏ ਨਾਨਕਾ ਸਭ ਕੁਛ ਆਪੇ ਆਪ। ਹੁਣ ਇਸ ਤਰ੍ਹਾਂ ਦੀ ਫਰਿਆਦ ਕਿਸ ਦੇ ਅੱਗੋਂ ਕਰੀਏ ਕਿ ਹੇ ਪ੍ਰਭੂ ਇੱਕ ਚੁੱਲ੍ਹੇ ਤੇ ਕਿਉਂ ਚੜੇ ਨੇ, ਇੱਕ ਨਾਂ ਦੇ ਵਿੱਚ ਦੁੱਧ ਕਿਉਂ ਹੈ, ਇੱਕ ਆਰਾਮ ਦੇ ਵਿੱਚ ਕਿਉਂ ਨੇ, ਇੱਕ ਬੇਆਰਾਮੀ ਦੇ ਵਿੱਚ ਕਿਉਂ ਨੇ। ਮਹਾਰਾਜ ਕਹਿੰਦੇ ਨੇ ਜਦ ਸਾਰੀ ਸਾਜਨਾ ਉਸਦੀ ਸਾਰੀ ਬਣਤਰ ਉਸਦੀ ਤਾਂ ਕਿਸ ਨੂੰ ਕਹੀਏ ਨਾਨਕਾ ਸਭ ਕੁਛ ਆਪੇ ਆਪ। ਜਦ ਆਪ ਹੀ ਉਹ ਆਪ ਹੈ ਜੋ ਚੁੱਲ੍ਹੇ ਤੇ ਚੜਿਆ ਹੈ ਉਹਦੇ ਵਿੱਚ ਵੀ ਉਹ ਆਪ ਹੈ, ਔਰ ਜਿਹਦੇ ਚ ਦੁੱਧ ਪਿਆ ਉਹਦੇ ਚ ਵੀ ਆਪ ਹੈ, ਜੋ ਬੇਰਾਮ ਹੋ ਕੇ ਖੜਾ ਹੈ ਉਹਦੇ ਚ ਵੀ ਉਹ ਆਪ ਬੈਠਾ ਹੈ, ਜੋ ਆਰਾਮ ਨਾਲ ਸੁੱਤਾ ਹੋਇਆ ਉਸਦੇ ਵਿੱਚ ਵੀ ਉਹ ਆਪ ਬੈਠਾ ਹੈ। ਤੇ ਜਿਸ ਦਿਨ ਐਸਾ ਪ੍ਰਤੀਤ ਹੋ ਜਾਏ, ਮਹਿਸੂਸ ਹੋ ਜਾਏ, ਕਮ ਸੇ ਕਮ ਉਸ ਮਨੁੱਖ ਦੇ ਗਿਲੇ ਜਿਹੜੇ ਮੁੱਕ ਜਾਂਦੇ ਨੇ। ਕਿਸ ਨੂੰ ਕਹੀਏ ਨਾਨਕਾ ਸਭ ਕੁਛ ਆਪੇ ਆਪ ਪੌੜੀ। ਵੱਡੇ ਕੀਆਂ ਵਡਿਆਈਆਂ ਕੁਛ ਕਹਿਣਾ ਕਹਿਣ ਨਾ ਜਾਏ। ਪ੍ਰਭੂ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਕਿਸ ਕਰਕੇ ਵੱਡਾ ਹੈ, ਵਡਿਆਈਆਂ ਕਰਕੇ ਵੱਡਾ ਹੈ, ਗੁਣਾਂ ਕਰਕੇ ਵੱਡਾ ਹੈ। ਪਰ ਉਸਦੀਆਂ ਵਡਿਆਈਆਂ ਕਹਿਣ ਦੇ ਚ ਨਹੀਂ ਆਉਂਦੀਆਂ, ਪੂਰਨ ਤੌਰ ਤੇ ਉਸਨੂੰ ਬਿਆਨ ਕਰਨਾ ਬੜਾ ਕਠਿਨ ਹੈ, ਬਹੁਤ ਔਖਾ ਹੈ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਕੁਰਾਨ ਸ਼ਰੀਫ ਨੇ ਆਪਣੇ ਢੰਗ ਨਾਲ ਉਸਦੀਆਂ ਵਡਿਆਈਆਂ ਨੂੰ ਬਿਆਨ ਕੀਤਾ ਹੈ। ਗੀਤਾ ਨੇ ਆਪਣੇ ਢੰਗ ਨਾਲ ਉਸਦੇ ਗੁਣ ਜਗਤ ਦੇ ਸਾਹਮਣੇ ਰੱਖੇ ਨੇ। ਇਸੇ ਤਰੀਕੇ ਨਾਲ ਅਸੀਂ ਦੇਖਦੇ ਹਾਂ ਧੰਮਪਦ ਹੈ, ਬਾਈਬਲ ਹੈ, ਉਹ ਆਪਣੇ ਢੰਗ ਨਾਲ ਪ੍ਰਭੂ ਦੇ ਗੁਣਾਂ ਦਾ ਉਚਾਰਨ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਹਾਨ ਇਹ ਬਾਣੀ ਜਿਸ ਵਿੱਚ ਬੈਠੇ ਅਨੰਤ ਭਗਤ ਇਹ ਵੱਖ ਵੱਖ ਢੰਗ ਨਾਲ ਪ੍ਰਭੂ ਦੇ ਗੀਤ ਗਾ ਰਹੇ ਨੇ, ਉਹਦੇ ਗੁਣਾਂ ਦਾ ਉਚਾਰਨ ਕਰ ਰਹੇ ਨੇ। ਔਰ ਗੁਣਾਂ ਦਾ ਬਾਰ ਬਾਰ ਉਚਾਰਨ ਕਰਨਾ ਮਹਿਜ ਇਸ ਵਾਸਤੇ ਹੈ ਕਿ ਕਿਸੇ ਤਰੀਕੇ ਨਾਲ ਮਨੁੱਖ ਦੇ ਉੱਤੇ ਗੁਣਾਂ ਦਾ ਪ੍ਰਭਾਵ ਪੈ ਜਾਏ। ਜਿਸ ਦਿਨ ਗੁਣਾਂ ਦਾ ਪ੍ਰਭਾਵ ਪੈਂਦਾ ਉਸ ਦਿਨ ਮਨੁੱਖ ਦੇ ਅੰਦਰ ਅਦਬ ਵੀ ਪੈਦਾ ਹੋ ਜਾਂਦਾ ਹੈ, ਸਤਿਕਾਰ ਵੀ ਪੈਦਾ ਹੋ ਜਾਂਦਾ ਹੈ। ਬਸ ਗੁਣਾਂ ਨੂੰ ਬਾਰ ਬਾਰ ਰਿਪੀਟ ਕਰਨਾ ਦੁਹਰਾਉਣਾ ਇਸ ਵਾਸਤੇ ਹੈ ਕਿ ਗੁਣਾਂ ਦਾ ਮਨੁੱਖ ਦੇ ਉੱਤੇ ਪ੍ਰਭਾਵ ਪੈ ਜਾਏ ਔਰ ਮਨੁੱਖ ਜੀਵੇ ਈਸ਼ਵਰੀ ਪ੍ਰਭਾਵ ਹੇਠ। ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਇਆ। ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਲੋਕ ਸੁਣ ਕੇ ਐਸਾ ਕਹਿ ਰਹੇ ਨੇ, ਪਰ ਕਿੰਨਾ ਕੁ ਵੱਡਾ ਹੈ ਅਗਰ ਦੇਖਿਆ ਹੋਵੇ ਤੇ ਆਖਣ। ਅੱਜ ਤੱਕ ਉਸਦੀ ਪੂਰੀ ਦੀ ਪੂਰੀ ਵਡਿਆਈ ਦੇਖਣ ਵਿੱਚ ਨਹੀਂ ਆਈ। ਦੇਖਣ ਤੋਂ ਮੁਰਾਦ ਇਹ ਹੈ ਕਿ ਪੂਰੇ ਦਾ ਪੂਰਾ ਦ੍ਰਿਸ਼ਟੀ ਦੇ ਵਿੱਚ ਨਹੀਂ ਆਇਆ, ਪੂਰੇ ਦਾ ਪੂਰਾ ਜ਼ਬਾਨ ਤੇ ਨਹੀਂ ਆ ਸਕਿਆ। ਸੁਣ ਸੁਣ ਕੇ ਲੋਕਾਂ ਨੇ ਵੱਡਾ ਉਸਨੂੰ ਜ਼ਰੂਰ ਆਖਿਆ ਔਰ ਵੱਡਾ ਉਸਨੂੰ ਜ਼ਰੂਰ ਅਨੁਭਵ ਕੀਤਾ ਹੈ, ਪਰ ਉਹਦੇ ਉਰਾਰ ਪਾਰ ਦਾ ਨਹੀਂ ਪਤਾ ਚੱਲਿਆ। ਤਾਂ ਮਹਾਰਾਜ ਕਹਿੰਦੇ ਨੇ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਂ ਦੇ ਜੀਆਂ ਰਿਜਕ ਸਮਾਏ। ਉਹ ਜਗਤ ਦਾ ਕਰਤਾ ਹੈ, ਕੁਦਰਤ ਦੇ ਚ ਰਮੇ ਆਇਆ ਹੈ, ਕਰੀਮ بخشند ہے دے جیاں رزق سمائے تے سارے جیواں نوں روزی دین والا ہے۔ گرو گوبند سنگھ جی مہاراج کہندے نے رازق رہند ہیں کہ روزی دہند ہیں، نرا تو جیون ہی نہیں دیتا، نرا تو پروار ہی نہیں دیتا، نرے تو متر تے دھن سمپدا ہی نہیں دیتی، اے پربھو سچ اے ہے کہ روزی دہند بھی تو ہی ہے، رازق رہند بھی تو ہی ہے۔ تو مہاراج کہندے نے وکھ وکھ جیواں نوں روزی بھی تو آپ ہی دے رہے ہیں۔ ایران دے پرسدھ صوفی فقیر جناب شیخ سعدی صاحب کہندے نے غمِ روزی مخر مزن اورا کے دفتر را کے پیشے استفل ایزد کل کند پستانے مادر را، ہور کوئی غم کرنا ہے تے کر لے پر روزی دا غم نہ کریں، رزق دا غم نہ کریں۔ کیوں؟ غمِ روزی مخر مزن اورا کے دفتر را کہ پیشے استفل ایزد کل کند پستانے مادر را، بچے دا جنم بعد وچ ہے، تفل دا جنم بعد وچ ہے، ماں دے استنا وچ دودھ پہلے ہے، تو اتھوں کیوں نہیں پریرنا لیندا کہ رزق پہلے ہے جنک بعد وچ ہے، آیا تو جگت وچ بعد وچ ہے پر تیری روزی پہلے آ گئی ہے۔ اس نو سدگرو کہندے نے پہلے دیتے رزق سنبھا پاچھے دیتے جن تو باہا، جیو جنتو بعد وچ پیدا ہوندے نے انہاں دا رزق پہلے ہوندا ہے۔ اینوں صاحب گرو ارجن دیو جی مہاراج نے بھی اپنے ڈھنگ نال بیان کیتا ہے کہ پرتھمے ماکھن پاچھے دودھ میلو کینو سابن سود، پرتھمے ماکھن ماں دے استھن پہلے نے دودھ بعد وچ ہے، بچے دا جنم بعد وچ ہے، اودی روزی پہلی ہے۔ ایک بچے دتے اے جو نیم لاگو ہے وڈے تے جوان تے پشو پکشیاں تے پرند چرند تے بنسپتی تے سب کچھ تے اے نیم لاگو ہے، انہاں دی ہوند بعد وچ پرگٹ ہوئی ہے، روزی پہلے آئی ہے۔ تے جد کوئی روزی دی چنتا کردا ہے دراصل خامخا دل دماغ دتے بوجھ سہیڑدا ہے، سر سر رزق سنبھاہے ٹھاکر کاہے من بھو کریا۔ بھگت دھنا جی تے ایتھے تک کہندے نے پاکھان کیٹ گپت ہوئی رہتا تانچو مارگ ناہی کہ دھنا پورن تاہوں کو مترے جیے ڈرائیں، اے جی بھول کے بھی ڈری نا، پتھر دے اندر کیڑا ہے، باہر آن دا کوئی دوار بھی نہیں پر انہوں اندر ہی رزق دئی جاندا ہے، تے جس نوں ایسی تھان تے رزق دیندا ہوئے وہ تینوں رزق نہیں دے گا، تو ایسا کیوں سوچتا ہے، تو ایسا کیوں وچار کرتا ہے؟ سو کرتا قادر کریم دے جیاں رزق سمائے سائی کار کماونی در چھوڑی تنے پائے، منک آخر اوہی کار کماؤندا ہے جو پوروے سنسکاراں دے مطابق اس دے مستک تے لکھی ہوندی ہے، بھاو جنم در جنم جو بنے ہوئے سنسکار نے وہ ایک ایسی ریکھا بن جاندی ہے کہ منک بار بار پھر اسے چی چلتا ہے۔ یہ بھی ایک پربھو دی نیاماولی ہے، جب تب دے نال پراتن بنے ہوئے سنسکاراں نوں مٹا کے نویں ریکھا بنانی ہے تاکہ ساگر تک پہنچ سکے۔ جڑی پانی دی ریکھا وپریت دشا چ بن گئی ہے ساگر تو، ساگر نال ملنا اوکھا ہو سکتا ہے، رستے چی سکھ سڑ جائے۔ تو صاحب کہندے نے دھر درگاہوں سنسکاراں دی ریکھا جنہاں دے مستک تے جیسی پئی ہے وہ اس طرح دی کار کمائی جا رہے نے، نانک ایک ہی باہری اور دوجی نہ ہی جائے۔ مہاراج کہندے اس ایک تو بنا اور کوئی ایسی دوجی جگہ نہیں جتھے منک منگے فریاد کرے، اس ایک تو بنا ایسی اور کوئی دوجی جگہ ہی نہیں جہدے اگوں وڈیائیاں دا اچارن ہوئے، ایسا نہ کوئی اور قادر ہے، نہ کوئی اس ورگا اور کوئی کریم ہے تے رحیم ہے، نہ ہی کوئی اس ورگا اور اتنا کوئی وڈا ہے، نانک ایک ہی باہری اور دوجی نہ ہی جائے سو کرے جے تسے رہ جائے۔ جگت دچ پری پورن پرماتما وہی کچھ کر رہا ہے جو اس دی رضا ہے، جو اس دی مرضی ہے، جو اس دا بھانا ہے، مول اپدیش اس دی رضا دچ رہنا ہے، اس دی مرضی دے انکول چلنا ہے۔ اے آسا دیوار پراچین سمے تو ਗੁਰੂ ਘਰ ਵਿੱਚ ਅੰਮ੍ਰਿਤ ਵੇਲੇ ਗਾਇਨ ਕੀਤੀ ਜਾਂਦੀ ਹੈ। ਇਹਦੇ ਨਾਲ ਇਹ ਸ਼ਬਦ ਜੁੜ ਗਏ ਨੇ ਕਿ ਆਸਾ ਪੂਰਨ ਕਰਨ ਵਾਲੀ ਬਾਣੀ ਹੈ। ਇਸ ਦੇ ਜਿਹੜੇ ਸਲੋਕ ਨੇ, ਇਸ ਦੇ ਜਿਹੜੀਆਂ ਪੌੜੀਆਂ ਨੇ, ਵਹਿਮ ਤੋਮਾਤ ਭਰਮ ਮਨੁੱਖ ਦੇ ਮਨ ਚ ਦੂਰ ਕਰ ਦਿੰਦੇ ਨੇ। ਗੁਰੂ ਨਾਨਕ ਦੇ ਇਹ ਬੋਲ, ਆਸਾ ਦੀਵਾਰ ਦੀ ਇਹ ਬਾਣੀ ਸ਼ੋਲੇ ਨੇ, ਇਹ ਕੋਈ ਬੁਝੀ ਹੋਈ ਰਾਖ ਨਹੀਂ। ਆਸਾ ਦੀਵਾਰ ਦੇ ਸਲੋਕਾਂ ਦੇ ਸਾਹਮਣੇ ਫੋਕੇ ਵਹਿਮ ਤੋਮਾਤ ਦਾ ਰਹਿਣਾ ਬੜਾ ਕਠਿਨ ਹੈ, ਔਰ ਫੋਕੀਆਂ ਮਨੋਤਾਂ ਇਹਦੇ ਸਾਹਮਣੇ ਨਹੀਂ ਰਹਿ ਸਕਣਗੀਆਂ। ਆਦਿ ਕਾਲ ਤੋਂ ਮਹਾਂਪੁਰਸ਼ ਐਸਾ ਸਮਝਦੇ ਰਹੇ ਨੇ ਕਿ ਅੰਮ੍ਰਿਤ ਵੇਲੇ ਜੋ ਆਸਾ ਦੀਵਾਰ ਗਾਇਨ ਕਰਦੇ ਨੇ, ਔਰ ਅੰਮ੍ਰਿਤ ਵੇਲੇ ਜੋ ਆਸਾ ਦੀਵਾਰ ਨੂੰ ਭਾਵਨਾ ਨਾਲ ਸੁਣਦੇ ਨੇ, ਉਹਨਾਂ ਦੀਆਂ ਸਾਰੀਆਂ ਹੀ ਆਸਾਵਾਂ ਪੂਰੀਆਂ ਹੋ ਜਾਂਦੀਆਂ। ਉਹਨਾਂ ਦੇ ਮਨ ਵਿੱਚ ਫਿਰ ਕੋਈ ਵੀ ਪ੍ਰਬਲ ਇੱਛਾ ਜੋ ਤਣਾਅ ਬਣ ਕੇ, ਬੋਝ ਬਣ ਕੇ ਰਹੇ, ਨਹੀਂ ਰਹਿੰਦੀ। ਉਹਨਾਂ ਦੀ ਪ੍ਰਾਪਤੀ ਵਾਸਤਵਿਕ ਪਰਮਾਤਮਾ ਦੀ ਹੋ ਜਾਂਦੀ ਹੈ, ਅਤੇ ਪਰਮਾਤਮਾ ਦੀ ਪ੍ਰਾਪਤੀ ਇਹ ਹੈ ਕਿ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ, ਐਸਾ ਅਗਮ ਐਸਾ ਅਪਾਰ ਜਦ ਆਸਾ ਦੀਵਾਰ ਦੀ ਬਾਣੀ ਦੁਆਰਾ ਪ੍ਰਾਪਤ ਹੋ ਜਾਂਦਾ ਹੈ, ਤਾਂ ਅੰਦਰ ਕੋਈ ਇੱਛਾ ਨਹੀਂ ਰਹਿੰਦੀ, ਅੰਦਰ ਕੋਈ ਤਮੰਨਾ ਨਹੀਂ ਰਹਿੰਦੀ। ਇਹ ਸਾਰੇ ਸਲੋਕ ਅਗੰਮੀ ਸਲੋਕ ਨੇ, ਇਹਨਾਂ ਨਾਲ ਜੁੜੀਆਂ ਹੋਈਆਂ ਪੌੜੀਆਂ ਨੇ 24। ਲੇਕਿਨ ਇਸ ਢੰਗ ਦੀ ਵੀ ਗੁਰਦੁਆਰਿਆਂ 'ਚ ਮਰਿਆਦਾ ਹੈ ਕਿ 24 ਛੰਦ ਵੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਜੋੜ ਕੇ ਪੜ੍ਹੇ ਜਾਂਦੇ ਨੇ, ਜਦਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਕੇਵਲ ਪੌੜੀਆਂ ਨੇ ਅਤੇ ਇਹ ਸਲੋਕ ਨੇ। ਔਰ ਇਹ ਸਲੋਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ, ਅਤੇ ਪੌੜੀਆਂ ਸਾਰੀ ਦੀਆਂ ਸਾਰੀਆਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਨ, ਜਿਨ੍ਹਾਂ ਜਿਨ੍ਹਾਂ ਨੇ ਵੀ ਭਾਵਨਾ ਨਾਲ ਇਸ ਵਿਚਾਰ ਨੂੰ ਸਰਵਨ ਕਰਨਾ ਹੈ। ਉਮੀਦ ਹੈ ਸਤਿਗੁਰੂ ਉਹਨਾਂ ਦੀ ਆਸਾਵਾਂ ਨੂੰ ਭਾਗ ਲਾਵਣਗੇ, ਉਹਨਾਂ ਦੀਆਂ ਭਾਵਨਾਵਾਂ ਨੂੰ ਪੂਰਨ ਕਰਨਗੇ। ਸੋ